गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक लिखत है सोहनी मोला दी, आओ उसका अगला भाग सरवण करने की कोशिश करिए जी। इस भाग विच ओ सोहनी जड़ी महिवाल नाल प्रीत करती सी, उस दे मरण तो बाद दा हाल दर्शाया गया है। एक गुरसिख नू कुदरत वालों ये सारी घटना दर्शाई गई कि सोहनी जदों मरी उस तो बाद किसे साई दे बंदे ने, किसे दूसरे देश दे वासी गुरमुख ने उस उत्ते तरस करके उसनू तारण की कोशिश की थी, पर फिर भी उसकी सुरत महिवाल नाल बजी हुई सी, वह उधर नू गई। सो ये दर्शाया गया है कि मरण तो बाद सारी जिंदगी जो कुछ असी सुरत नाल कमाउंदे हाँ अंत विच सानू ओही वस्त प्राप्त होंदी है। ते इस तो इलावा ये तां सोहनी दी गल सी जिसने प्रीत कमाई, पर जिहड़े पाप करदे हन उहनां दा की हाल हुंदा है ये भी दर्शाया। जदों गुरसिख सारी घटना नू रूबरू देखदा है तां उसदे मन विच चा उठदा है कि जो कुछ मैं देखिया मैं संसार दे लोकां नू भी दसां कि गुरु ग्रंथ साहिब जी दी बाणी विच जो इक इक तुक लिखी है उस देश दे बारे, शरीर छड्डण तों बाद दीआं घटनावां, उह सारी सच हन। इत्थों तक इस भाग विच लिखिया गया है, आओ प्यार नाल सरवण करन दी कोशिश करिए जी। सदा सखाई हर हर नाम, जिस चीत आवै ते सदा सुख होवै, निकट न आवै तां कै जाम। गुरु नानक उस जगत जलंदे नूं रख लैण वाले गुरु नानक दा बालका, खिड़े चंद दी चाननी विच पिया विचार करदा है कि मड़ोली छड के सुतंत्र हो गया हाँ। भावें संत मंडल ठाकर विश्राम, नानक ओत पोत भगवान का नक्शा नहीं दिसिया, पर सिमरन का नाल होना, सिमरन विच रस भरपूर होना उसनू खीवा कर रहा है। आखदा है वाह वाह सुखमनी, सुखमनी सुखमृत प्रभ नाम, भगत जना के मन विश्राम रहाओ, सुखां दी मणि है प्रभु दा नाम, हाँ अमृत है प्रभु दा नाम, ना मरदा ना मरन देंदा है, ते परमेश्वर दे सेवकां दे दिल विच इस नाम दा निवास है। निवास ठीक है ना कि देखो मेरे नाल आया है, हुण जद नाम मेरे अंग संग है तां मैनू किस गल दा डर है, सदा सहाई मेरे नाल है, तद मैं जीकूं अगे जीऊंदा सां हुण वी जीऊंदा हाँ, जीऊण दी निशानी ए वाहिगुरु दा अंदर होना है। से जन जीवे जिन हर मन माहे, साच संभाले साच समाहे। इस तरह विचार करदिआं बंदे दे सिर विच इक नशा जे आया, अख बंद हो गई की देखदे हन, झन्ना दा किनारा है, एक झाड़ी दे ओहले एक घड़ा पिया है, इन्ने नू एक त्रीमत आई, उसने वो घड़ा चा लिया ते एक होर रख दिता ते टुर गई। कुछ चिर मगरों एक होर मुटियार आई, उसने वो घड़ा चा लिया ते दरिया विच ठिल पई। सिंह होरां नू भाई गुरदास जी दी ए तुक याद आई, मही वाल नू सोहणी नै तरदी राती, होवे ना तां ए सोहणी है जिस दे साड़े देश दे लोकी टप्पे गाउंदे हन, चलो पिछा करके वेखिए तां सही, जां मगर मगर उड्डे तां की देखदे हन कि थोड़ी दूर जाके घड़ा गल गया ते सोहणी लगी अपनियां बौड़ियां दे जोर तरन तरदी गई, कदे थक जावे तां मुर्दा तारी तरे। पर चन्ना दा पाड़ा बड़ा वड्डा है, उत्तों कांग आ गई, हुण रोड़ ले चली, सोहणी दे बाहुबल दे पेश कुछ न जावे, एक निक्की जी बरेती आ गई, सोहणी ने इस पर खड़ो के साह कढ़िया ते गूढ़े रंग विच गावी, पार खड़ा मित्र माई मेंढा, मेरी जिंदड़ी गोते खावे, लहरी नाल लड़ाई मेरी मैं भर भर लई कलावे, जिंद गई तां घोली कती मेरी शौ नालों बण आवे। ये कहंदी सी कि पानी बरेती ते भी चढ़ाया, ਸੋਹਣੀ ਨੇ ਇੱਕ ਸਾਹ ਵੱਟ ਛਾਲ ਮਾਰੀ ਅਤੇ ਲਹਿਰਾਂ ਨਾਲ ਲੜਾਈ ਕਰਦੀ ਫਿਰ ਠਿਲ ਪਈ ਅਤੇ ਪਾਣੀਆਂ ਦੇ ਪੀਰ ਖਾਜੇ ਨੂੰ ਪੁਕਾਰੀ। ਵਹਿੰਦੀ ਵਾਰ ਨਾ ਬੋੜ ਵੇ ਖਾਜਿਆ, ਆਉਂਦਿਆਂ ਜੋ ਤੈਂ ਭਾਵ ਸੀ, ਵੰਝਣ ਦੇਵੀਂ ਤੋੜ, ਕੋਲੋਂ ਕੂੜੀ ਨਾ ਪਵਾਂ। ਪਰ ਰੋਹ ਭਰਿਆ ਵਹਿਣ ਦਰਿਆ ਦਾ ਹੜ ਕਦ ਛੱਡਦਾ ਹੈ, ਅਤੇ ਕਾਂਗ ਇਸ ਵੇਲੇ ਪਾਣੀਆਂ ਨੂੰ ਕਦ ਨੀਵਾਂ ਕਰਦੀ ਹੈ। ਹੁਣ ਸੋਹਣੀ ਨੂੰ ਯਕੀਨ ਹੋ ਗਿਆ ਕਿ ਮਰ ਚੱਲੀ ਹਾਂ। ਤਦ ਕੜਕ ਕੇ ਬੋਲੀ, ਬੋੜ ਵੇ ਖਾਜਿਆ, ਬੋੜ ਕੀ ਬੋੜੇ ਮਾਸ ਅਤੇ ਹੱਡੀਆਂ, ਇਹ ਜੀ ਵੈਸੀ ਤੋੜ ਜਿੱਥੇ ਇਸ਼ਕ ਮੁਹੱਬਤਾਂ ਲੱਗੀਆਂ। ਸੋਹਣੀ ਰੁੜ ਗਈ, ਡੁੱਬ ਗਈ ਅਤੇ ਮਰ ਗਈ। ਪਰ ਭਾਈ ਜੀ ਕੀ ਦੇਖਦੇ ਹਨ ਕਿ ਜਿਉਂ ਕੀ ਤਿਉਂ ਸੋਹਣੀ ਉਸ ਮਰ ਗਏ ਸਰੀਰ ਵਿੱਚੋਂ ਨਿਕਲ ਕੇ ਆਕਾਸ਼ ਵਿੱਚ ਆ ਖੜੋਤੀ ਹੈ। ਇੰਨੇ ਨੂੰ ਇੱਕ ਬੜੇ ਸੋਹਣੇ ਪਿਆਰ ਵਾਲੇ ਸੱਜਣ ਆਕਾਸ਼ ਵਿੱਚ ਆ ਨਿਕਲੇ ਅਤੇ ਸੋਹਣੀ ਨੂੰ ਕਹਿਣ ਲੱਗੇ, ਸ਼ਾਬਾਸ਼ ਕੁੜੀਏ, ਤੂੰ ਮੌਤ ਨੂੰ ਮਖੌਲ ਕਰਕੇ ਮੋਈ ਹੈ, ਤੂੰ ਬਹਾਦਰ ਹੈ, ਤੇਰੇ ਅੰਦਰ ਪਿਆਰ ਸੀ ਔਰ ਪਿਆਰ ਸੱਚਾ ਸੀ, ਭਾਵੇਂ ਤੇਰੇ ਪਿਆਰ ਦਾ ਨਿਸ਼ਾਨਾ ਗਲਤ ਸੀ, ਪਰ ਪਿਆਰ ਕਣੀ ਅਤੇ ਉਸ ਵਿੱਚ ਸੱਚਿਆਈ ਇਹਨਾਂ ਦੋ ਗੁਣਾ ਕਰਕੇ ਮੈਂ ਤਰਸ ਖਾ ਕੇ ਆਇਆ ਹਾਂ ਕਿ ਤੇਰੀ ਮਦਦ ਕਰਾਂ। ਤੇਰੇ ਕੋਲ ਤੀਰ ਵੀ ਸੀ ਅਤੇ ਕਮਾਨ ਵੀ ਸੀ, ਪਰ ਜੋ ਨਿਸ਼ਾਨਾ ਫੁੰਡਣਾ ਸੀ ਉਹ ਨਾ ਫੁੰਡੀ ਹੋਈ। ਆ ਮੈਂ ਤੈਨੂੰ ਨਿਸ਼ਾਨਾ ਸਿਖਾਵਾਂ ਜੋ ਤੇਰੀ ਧਨੁੱਖ ਵਿੱਦਿਆ ਵਿੱਚੋਂ ਕਲੇਸ਼ ਨਿਕਲ ਜਾਵੇ। ਸੋਹਣੀ ਬੌਰਾਨੀ ਹੈਰਾਨੀ ਅਤੇ ਅਚਰਜ ਹੋਈ ਪੁੱਛਦੀ ਹੈ, ਸਾਈਂ ਜੀ ਕੀ ਆਖਦੇ ਹੋ? ਸਾਈਂ, ਕਾਕੀ ਤੇਰੀ ਕਲਿਆਣ ਚਾਹੁੰਦਾ ਹਾਂ। ਸੋਹਣੀ, ਕਿਵੇਂ ਕਰ ਸੋ? ਬਾਂਹ ਫੜ ਕੇ ਸਾਈਂ ਜੀ ਨੇ ਉਸਦੀ ਨਜ਼ਰ ਆਕਾਸ਼ਾਂ ਵੱਲ ਕਰਾਈ ਅਤੇ ਕਿਹਾ, ਚੱਲ ਤੈਨੂੰ ਉੱਤੇ ਲੈ ਚੱਲਾਂ ਔਰ ਪਿਆਰ ਦਾ ਸੱਚਾ ਨਿਸ਼ਾਨਾ ਦਿਖਾਵਾਂ। ਸੋਹਣੀ ਨੇ ਬਥੇਰਾ ਜ਼ੋਰ ਲਾਇਆ, ਉਸਨੂੰ ਉੱਪਰ ਧੁੰਦ ਜਿਹੀ ਦਿਸੇ ਅਤੇ ਯਕੀਨ ਨਾ ਆਵੇ ਕਿ ਮੈਂ ਉੱਚੀ ਜਾ ਸਕਦੀ। ਦਰਿਆ ਦੇ ਉੱਪਰ ਵਾਰ ਪਾਰ ਵੱਲ ਨੂੰ ਕਿਨਾਰੇ 'ਤੇ ਜਿੱਥੇ ਕੋਈ ਧੂਣੀ ਲਾਈ ਬੈਠਾ ਸੀ, ਉਸਨੂੰ ਇੱਕ ਲੀਕ ਜਿਹੀ ਕੁਛ ਚਾਨਣ ਵਾਲੀ ਦਿਸੇ ਅਤੇ ਉਸਦਾ ਜੀ ਉੱਧਰ ਨੂੰ ਧਾਈ ਕਰਨ ਦੀ ਕਰੇ। ਸੋਹਣੀ, ਸਾਈਂ ਜੀ ਸ਼ਾਲਾ ਜੁਗ ਜੁਗ ਜੀਵੋ, ਮੈਨੂੰ ਚਾਨਣੇ ਦੀ ਰਿਸ਼ਮ ਇਸ ਪੂਰੇ ਦੀ ਸੇਧ ਨੂੰ ਦੀਦੀ ਹੈ ਅਤੇ ਇਧਰੇ ਉੱਡ ਜਾਣ 'ਤੇ ਕਲੇਜਾ ਫੜਕ ਰਿਹਾ ਹੈ। ਸਾਈਂ, ਕਾਕੀ ਇਹੋ ਤੂੰ ਨਿਸ਼ਾਨਾ ਬਣਾਇਆ ਸੀ ਨਾ, ਹੁਣ ਤੇਰਾ ਰੁੱਖ ਉਧਰੇ ਨੂੰ ਹੈ। ਸੋਹਣੀ, ਅਤੇ ਉੱਥੇ ਕੌਣ ਹੈ? ਸਾਈਂ, ਮਹੀਂਵਾਲ। ਸੋਹਣੀ, ਅਤੇ ਤੁਸੀਂ ਕਿੱਧਰ ਲਿਜਾਣਾ ਚਾਹੁੰਦੇ ਹੋ? ਸਾਈਂ, ਮਹੀਂਵਾਲ ਵੱਲ। ਸੋਹਣੀ, ਅਤੇ ਫਿਰ ਲੈ ਚੱਲੋ, ਰੱਬ ਤੁਹਾਡਾ ਭਲਾ ਕਰੇ। ਸਾਈਂ, ਕਾਕੀ ਮੈਂ ਤੈਨੂੰ ਮਹੀਆਂ ਦੇ ਚਾਰਨ ਵਾਲੇ ਤੱਕ ਤਾਂ ਨਹੀਂ ਲੈ ਜਾਣ ਨੂੰ ਆਖ ਰਿਹਾ, ਮੈਂ ਤਾਂ ਮਹੀ ਯਾਨੀ ਧਰਤੀ ਦੇ ਮਾਲਕ ਰੱਬ ਵੱਲ ਲਿਜਾਇਆ ਚਾਹੁੰਦਾ ਹਾਂ। ਮਹੀਂਵਾਲ ਨੂੰ ਛੱਡ ਅਤੇ ਮਹੀਂਵਾਲ ਵੱਲ ਚੱਲ। ਸੋਹਣੀ, ਰੋ ਕੇ ਅਗਮ ਦੀ ਧੂਹ ਨਾ ਰੁਕਣ ਵਾਲੀ ਖਿੱਚ ਕਟਕ ਦੀ ਛਿੱਕੀ ਮਹੀਂਵਾਲ ਵੱਲ ਧੂ ਰਹੀ ਹੈ। ਰਸਤਾ ਵੀ ਚਾਨਣਾ ਵੀ ਉਧਰੇ ਸੇਧ ਦਿੰਦਾ ਹੈ। ਹੋਰ ਤਾਂ ਤੱਕੋ ਨਾ ਚੁਫੇਰੇ ਹਨੇਰਾ ਹੈ। ਤੁਸੀਂ ਆਖਦੇ ਹੋ ਉੱਡ ਉੱਪਰ, ਮੇਰੇ ਵਿੱਚ ਬਲ ਨਹੀਂ। ਤੁਸੀਂ ਆਖਦੇ ਹੋ ਤੱਕ ਉੱਪਰ, ਮੈਨੂੰ ਦੀਦਾ ਨਹੀਂ, ਸੋ ਵਾਸਤੇ ਆਪਣੇ ਵੱਡੇ ਦੇ ਮੈਨੂੰ ਰਾਹ ਜਾਣ ਦਿਓ। ਇਹ ਸੁਣ ਕੇ ਸਾਈਂ ਲੋਕ ਚੁੱਪ ਹੋ ਗਏ ਔਰ ਸੋਹਣੀ ਪਾਣੀ ਦੇ ਨਾਲ ਨਾਲ ਉੱਪਰ ਉੱਪਰ ਮਨੋ ਤੁਰਦੀ ਤੁਰਦੀ ਅਤੇ ਕੁਝ ਉੱਡਦੀ ਉੱਡਦੀ ਪਾਰ ਚਲੀ ਗਈ ਅਤੇ ਸਾਈਂ ਲੋਕਾਂ ਹੌਕਾ ਲੈ ਕੇ ਗੁਰਵਾਕ ਪੜਿਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ। ਹੁਣ ਸਿੰਘ ਜੀ ਨੇ ਸਾਈਂ ਨੂੰ ਪੁੱਛਿਆ, ਮੇਰੇ ਸੋਹਣੇ ਸੱਜਣ ਜੀ, ਇਹ ਕੌਤਕ ਕੀ ਵਰਤਿਆ ਹੈ? ਤਾਂ ਉਹਨਾਂ ਨੇ ਦੱਸਿਆ ਕਿ ਇਸ ਨਿਰਛਲ ਅਤੇ ਭੋਲੀ ਕੁੜੀ ਦੇ ਜੀ ਵਿੱਚ ਇੱਕ ਆਪਣੇ ਹੀ ਵਰਗੇ ਆਦਮੀ ਨਾਲ ਪਿਆਰ ਪੈ ਗਿਆ। ਪਿਆਰ ਦਿੱਲੀ ਹੈ ਅਤੇ ਡੂੰਘਾ ਹੈ, ਪਰ ਹੈ ਐਸੇ ਨਾਲ ਜਿਸਨੇ ਬਿਨਸਣਾ ਹੈ ਔਰ ਜੋ ਜੀਉਂਦਾ ਬੰਦਾ ਨਹੀਂ ਹੈ। ਸੋ ਬਿਨਸ ਜਾਣ ਵਾਲੇ ਦਾ ਮੋਹ ਅਤੇ ਅਬੰਧੇ ਦਾ ਮੋਹ ਜਦੋਂ ਕਰਮਾਂ ਅਨੁਸਾਰ ਵਿਛੋੜਾ ਆਵੇ ਕਲੇਸ਼ ਅਤੇ ਦੁੱਖ ਦਿੰਦਾ ਹੈ ਅਤੇ ਸੋਗ ਵਿੱਚ ਪਾ ਦਿੰਦਾ ਹੈ। ਇਸੇ ਕਰਕੇ ਸਤਿਗੁਰ ਦਾ ਹੁਕਮ ਹੈ, ਤਿਸਿਓ ਨੇਹੋ ਨ ਕੀਚਈ ਜੇ ਦਿਸੈ ਚੱਲਣਹਾਰ। ਫਿਰ ਪਿਆਰ ਕਰੀਏ ਕਿਸ ਨਾਲ? ਮੋਹ, ਪਿਆਰ, ਪ੍ਰੀਤ, ਪ੍ਰੇਮ ਉਸ ਨਾਲ ਕਰੀਏ ਜੋ ਸਦਾ ਅਟਲ ਹੋਵੇ। ਉਹ ਮਾਲਕ ਵਾਹਿਗੁਰੂ ਹੈ, ਉਸ ਨਾਲ ਪਿਆਰ ਪਾਈਏ ਤਾਂ ਸਤਿਗੁਰ ਦੱਸਦੇ ਹਨ ਕਿ ਨਾ ਉਹ ਮਰੇ ਨਾ ਹੋਵੇ ਸੋਗ। ਸੋ ਇਸ ਕੁੜੀ ਨੇ ਪਿਆਰ ਤਾਂ ਕੀਤਾ ਪਰ ਪਿਆਰ ਦਾ ਨਿਸ਼ਾਨਾ ਪੱਕਾ ਨਹੀਂ ਸੀ, ਜਿਸ ਕਰਕੇ ਉੱਪਰ ਨਹੀਂ ਉੱਠ ਸਕੀ। ਮੈਨੂੰ ਤਰਸ ਆਇਆ ਕਿ ਇਹ ਜੋ ਆਪਣੇ ਪਿਆਰ ਵਿੱਚ ਇੰਨੀ ਦ੍ਰਿੜ ਹੈ ਕਿ ਕੱਚੇ ਘੜੇ ਦੇ ਟੁੱਟਦਿਆਂ ਪਿੱਛੇ ਨਹੀਂ ਮੁੜੀ, ਅੱਗੇ ਹੀ ਅੱਗੇ ਗਈ ਹੈ, ਮੌਤ ਤੋਂ ਨਹੀਂ ਡਰੀ ਅਤੇ ਉਸਨੂੰ ਮਖੌਲ ਕੀਤਾ ਸੂ। ਇਸ ਨੂੰ ਮਤ ਦਿਆਂ ਜੋ ਸੱਚੇ ਨਿਸ਼ਾਨੇ ਵੱਲ ਮੂੰਹ ਕਰੇ ਅਤੇ ਇਸ ਦਾ ਰੁੱਖ ਅਸਲ ਪ੍ਰੇਮ ਚੰਦ ਵੱਲ ਪੈ ਜਾਵੇ, ਤਾਂ ਜੋ ਅਗਲੇ ਜਨਮ ਇਸ ਪਿਆਰ, ਇਸ ਦ੍ਰਿੜਤਾ ਨਾਲ, ਜਿਸ ਨਾਲ ਕਿ ਹੁਣ ਮਰਨਾ ਕਬੂਲੀਆ ਸੂ ਅਤੇ ਪਿੱਛੇ ਨਹੀਂ ਪਰਤੀ, ਇਹ ਵਾਹਿਗੁਰੂ ਨੂੰ ਪਾ ਲਵੇ ਅਤੇ ਅਟਲ ਪਦ 'ਤੇ ਪਹੁੰਚ ਜਾਵੇ। ਪਰ ਉਸਦਾ ਦ੍ਰਿੜ ਅਭਿਆਸ ਅਤੇ ਇਕਾਗਰਤਾ ਜਿੱਥੇ ਹੋ ਚੁੱਕੀ ਹੈ, ਉਸੇ ਪਾਸੇ ਵੱਲ ਨੂੰ ਹੀ ਗਈ ਹੈ। ਸਿੰਘ, ਫਿਰ ਹੁਣ ਇਹ ਕੀ ਕਰਸੀ? ਸਾਈਂ, ਕਰਸੀ ਕੀ? ਮਹੀਵਾਲ ਕੋਲ ਜਾਏਗੀ, ਉਸਦੇ ਮਨ ਪਰ ਇਸਦਾ ਪ੍ਰਭਾਵ ਪਏਗਾ, ਉਹ ਘਬਰਾ ਕੇ ਉੱਠੇਗਾ, ਮਰਨ ਨੂੰ ਜੀ ਕਰਸੂਗਾ ਅਤੇ ਉਹ ਵੀ ਮਰ ਜਾਏਗਾ। ਫਿਰ ਦੋਵੇਂ ਇਕੱਠੇ ਕੁਛ ਸਮਾਂ ਬਿਤਾਉਣਗੇ, ਫਿਰ ਸਮਾਂ ਪਾ ਕੇ ਜੰਮਣਗੇ, ਫਿਰ ਖਿੱਚਾਂ ਖਾਣਗੇ। ਜਦ ਤਾਈਂ ਪ੍ਰੀਤ ਸਰੀਰਕ ਹੈ ਤਦ ਤਾਈਂ ਵਿਛੋੜਿਆਂ ਦੇ ਰੰਗ ਵਰਤਦੇ ਹਨ। ਹਾਂ, ਜਦ ਤਾਈਂ ਪ੍ਰੀਤ ਦਾ ਨਿਸ਼ਾਨਾ ਸਾਈਂ ਨਹੀਂ ਬਣਾਉਣਗੇ ਤਦ ਤਾਈਂ ਇਹ ਮੋਹ ਹੈ, ਇਸ ਮੋਹ ਦੇ ਨਕਸ਼ ਕਾਲੇ ਹੀ ਪੈਂਦੇ ਹਨ। ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ, ਕਿਉਂਕਿ ਹਰ ਪ੍ਰਕਾਰ ਦੀ ਪ੍ਰੀਤ ਜਿਸ ਦਾ ਨਿਸ਼ਾਨਾ ਸਤਸੰਗ ਗੁਰੂ ਪਰਮੇਸ਼ਰ ਨਹੀਂ, ਉਹ ਰੂਹ ਨੂੰ ਸਾਈਂ ਦੇ ਲੋਕ ਨਹੀਂ ਲੈ ਜਾਂਦੀ। ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿਨਸ ਜਾਏ ਕੂੜਾ ਕਚ ਪਾਚਾ, ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ। ਸਿੰਘ, ਭਲਾ ਜੀ, ਇਸ ਵਿੱਚ ਪ੍ਰੀਤ ਤਾਂ ਸੀ, ਇਸ ਨੂੰ ਕੁਛ ਤਾਂ ਸਹਾਰਾ ਚਾਹੀਦਾ ਸੀ। ਸਾਈਂ, ਇਹ ਉਹ ਗੱਲ ਵੇਖ ਕੇ ਤਾਂ ਮੈਂ ਤਰਸ ਖਾ ਕੇ ਆਇਆ ਸਾਂ ਕਿ ਅੱਗੋਂ ਇਸ ਦੀ ਪ੍ਰੀਤ ਨੂੰ ਦਰੁਸਤ ਰਸਤੇ ਪਾ ਦਿਆਂ, ਪਰ ਸਾਰੀ ਉਮਰ ਜਿਸ ਨਿਸ਼ਾਨੇ ਪਰ ਅਭਿਆਸ ਹੋਇਆ ਉਹ ਕਿਵੇਂ ਛੇਤੀ ਛੇਤੀ ਰੁੱਖ ਪਲਟਾ ਲੈਣ ਦੇਵੇ। ਇਸੇ ਕਰਕੇ ਸਾਡੇ ਮਹਾਰਾਜ ਜੀ ਨੇ ਇਹ ਨਿਯਮ ਦੱਸਿਆ ਹੈ, ਉਬਰਤ ਰਾਜਾ ਰਾਮ ਕੀ ਸ਼ਰਣੀ, ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਤਰਣੀ। ਜਿਨ੍ਹਾਂ ਦੇ ਹਿਰਦੇ ਪ੍ਰੀਤ ਸਾਈਂ ਦੀ ਨਹੀਂ, ਉਹਨਾਂ ਦੀਆਂ ਰੂਹਾਂ ਉੱਚੀਆਂ ਉੱਠ ਨਹੀਂ ਸਕਦੀਆਂ। ਉਹ ਧਰਤੀ ਪਰ ਹੀ ਆਪਣੇ ਪਿਆਰ ਨਿਸ਼ਾਨੇ ਦੁਆਲੇ ਘੁੰਮਦੀਆਂ ਰਹਿੰਦੀਆਂ ਹਨ। ਇਸ ਲਈ ਬੇਨਤੀ ਕਰਿਆ ਕਰੋ, ਕਰੋ ਕਿਰਪਾ ਸਰਬ ਕੇ ਦਾ ਤੇ ਏਕ ਰੂਪ ਲਿਵਲਾਵੋ, ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ। ਸਿੰਘ, ਸੱਚ ਹੈ, ਅੱਜ ਸਮਝ ਆਈ ਹੈ ਕਿ ਸ੍ਰੀ ਗੁਰੂ ਜੀ ਨੇ ਕਿਉਂ ਇੱਕ ਵਾਹਿਗੁਰੂ ਦੀ ਪ੍ਰੀਤ ਅਰ ਪ੍ਰੀਤ ਉਪਜਣ ਲਈ ਉਸ ਇੱਕੋ ਦਾ ਨਾਮ ਸਿਮਰਨ ਦੱਸਿਆ ਹੈ। ਮੈਂ ਸਮਝਦਾ ਸਾਂ ਕਿ ਅੰਦਰ ਪ੍ਰੀਤ ਹੋਵੇ ਚਾਹੇ ਕਿਸੇ ਨਾਲ ਹੋਵੇ। ਸਾਈਂ, ਪ੍ਰੀਤ ਹੋਣਾ ਬੜਾ ਚੰਗਾ ਹੈ, ਪ੍ਰੀਤ ਇੱਕ ਜੀਵਨ ਦਾ ਰੁਮਕਾ ਰੁਮਕਾ ਦਿੰਦੀ ਹੈ, ਸੱਚੀ ਪ੍ਰੀਤ ਕਹਾਂ ਪਾਈਏ। ਪਰ ਸੱਜਣਾ, ਸਿੱਧੀ ਗੱਲ ਇਹ ਹੈ ਕਿ ਜਿਸ ਨਿਸ਼ਾਨੇ ਨਾਲ ਪ੍ਰੀਤ ਹੋ ਸੁਰਤ ਉੱਥੇ ਹੀ ਜਾਊ ਨਾ। ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ, ਸੋ ਬਿਨਸਨ ਹਾਰ ਨਾਲ ਪ੍ਰੀਤ ਬਿਨਸਨ ਹਾਰ ਕੋਲ ਲਿਜਾਓ। ਉੱਥੇ ਜੋ ਵਿਛੋੜਾ, ਦੁੱਖ, ਭੁੱਖ, ਮਰਨਾ ਨਾਲ ਹੋਏ, ਇਹ ਸਾਰੇ ਕਲੇਸ਼ ਰੂਪ ਹੋਏ। ਪ੍ਰੀਤ ਤਾਂ ਠੀਕ ਆਈ, ਇੱਕ ਰੁੱਖ ਸੀ ਬੱਜਾ, ਪਰ ਫਲ ਵਿੱਚ ਕਲੇਸ਼ ਨਿਵਰਤੀ ਤਾਂ ਨਾ ਹੋਈ। ਸਿੰਘ ਜੀ, ਇਹ ਤਾਂ ਸਾਫ਼ ਹੈ, ਪਰ ਸਾਈਂ ਜੀ, ਇਹ ਤਾਂ ਪ੍ਰੀਤਵਾਨਾਂ ਦਾ ਹਾਲ ਹੈ ਅਤੇ ਹਮਾਤੜਾਂ ਪਾਪੀਆਂ ਦਾ ਕੀ ਹਾਲ? ਸਾਈਂ, ਆ ਤੈਨੂੰ ਦੱਸੀ, ਦੋਵੇਂ ਜਣੇ ਫਿਰ ਚੰਨਾ ਦੇ ਕਿਨਾਰੇ ਗਏ। ਇੱਕ ਤ੍ਰੀਮਤ ਕੱਚਾ ਘੜਾ ਲੈ ਕੇ ਆਈ, ਇੱਕ ਝਾੜੀ ਦੇ ਓਲੇ ਰੱਖ ਦਿੱਤਾ ਅਤੇ ਉੱਥੋਂ ਪੱਕਾ ਘੜਾ ਚਾਹ ਕੇ ਚਲੀ ਗਈ। ਪਰ ਮਗਰੋਂ ਫਿਰ ਆਈ, ਫਿਰ ਪੱਕਾ ਰੱਖ ਗਈ ਅਤੇ ਕੱਚਾ ਲੈ ਗਈ। ਪਲ ਮਗਰੋਂ ਆਈ, ਫਿਰ ਘੜਿਆਂ ਦਾ ਵਟਾਂਦਰਾ ਕਰ ਗਈ। ਕਈ ਵਾਰ ਇਸ ਤਰ੍ਹਾਂ ਕਰਕੇ ਚੰਨਾ ਦੇ ਕਿਨਾਰੇ ਆ ਖੜੋਤੀ, ਡਿੱਠ ਉਸ ਕੇ ਸੋਹਣੀ ਡੁੱਬ ਮੋਈ। ਫਿਰ ਇਹ ਚੀਕਾਂ ਮਾਰ ਕੇ ਰੋਈ, ਆਪਣੇ ਹੀ ਦੰਦਾਂ ਨਾਲ ਆਪਣੇ ਹੱਥਾਂ ਨੂੰ ਚੱਕ ਵੱਡੇ ਅਤੇ ਚੀਕੇ, ਬਾਹਾਂ ਉਲਾਰੇ ਅਤੇ ਕਚੀਚੀਆਂ ਲਵੇ, ਫਿਰ ਚਲੀ ਗਈ। ਛੇਤੀ ਨਾਲ ਪੱਕਾ ਘੜਾ ਲਿਆ ਕੇ ਝਾੜੀ ਓਲੇ ਰੱਖ ਗਈ। ਫਿਰ ਆਈ, ਕੱਚਾ ਧਰ ਗਈ, ਫਿਰ ਨਦੀ ਕੰਢੇ ਆ ਕੇ ਸੋਹਣੀ ਡੁੱਬਦੀ ਵੇਖੀ, ਫਿਰ ਆਪਣੇ ਹੱਥਾਂ ਨੂੰ ਆਪ ਵੱਢਣ ਲੱਗੀ। ਇਸੇ ਤਰ੍ਹਾਂ ਹਾਵੇ ਹਾਉਕੇ ਅਤੇ ਕਲੇਸ਼ ਭਰਦੀ ਨੂੰ ਅਤੇ ਆਪਣੇ ਆਪ ਨੂੰ ਵੱਢ ਖਾਂਦੀ ਨੂੰ ਵੇਖ ਕੇ ਸਿੰਘ ਜੀ ਨੇ ਪੁੱਛਿਆ, ਇਹ ਕੀ ਰੰਗ ਹੈ? ਸਾਈਂ, ਇਹ ਨਰਕ ਹੈ। ਮੇਰੀ ਜਾਂਚੇ ਨਰਕ ਦਾ ਅਰਥ ਹੋਣਾ ਚਾਹੀਏ। ਨਰ ਜਮਾਂ ਅਕ, ਉਹ ਦੁੱਖ ਜੋ ਆਦਮੀ ਨੂੰ ਹੋ ਸਕਦਾ ਹੈ, ਸੁਹਾਵੇ ਪਛਤਾਵੇ ਅਤੇ ਕੀਤੇ ਹੋਏ ਮਾੜੇ ਕਰਮਾਂ ਉੱਪਰ ਆਪਣੇ ਆਪ ਨੂੰ ਉਲਾਵੇਂ ਦੇਣੇ। ਇਹ ਦੁੱਖ ਨਾ ਪੱਥਰਾਂ ਨੂੰ, ਨਾ ਬ੍ਰਿਛਾਂ ਨੂੰ, ਨਾ ਪਸ਼ੂਆਂ ਨੂੰ ਵਾਪਰ ਸਕਦਾ ਹੈ। ਇਹ ਉਲਾਵੇਂ ਦਾ ਦੁੱਖ, ਪਛਤਾਵੇ ਦਾ ਦੁੱਖ ਕੇਵਲ ਆਦਮੀ ਨੂੰ ਹੀ ਹੋ ਸਕਦਾ ਹੈ, ਜਿਸ ਦਾ ਮਨ ਬੁੱਧੀ ਦੇ ਦਰਜੇ ਦਾ ਹੈ ਅਤੇ ਜੋ ਚੇਤੇ ਰੱਖ ਸਕਦਾ ਹੈ, ਵਿਚਾਰ ਸਕਦਾ ਹੈ, ਤਮੀਜ਼ ਕਰ ਸਕਦਾ ਹੈ ਅਤੇ ਭਲੇ ਬੁਰੇ ਨੂੰ ਜਾਣਦਾ ਹੈ। ਮਾੜੇ ਕੰਮ ਕੀਤੇ ਦਾ ਫਲ ਪਛਤਾਵਾ ਉਲਾਵੇਂ ਹੈ। ਜੋ ਆਪਣੇ ਅੰਦਰੋਂ ਉੱਠ ਉੱਠ ਇਸ ਨੂੰ ਆਪੇ ਵੱਡ ਵੱਡ ਖਾਂਦੇ ਹਨ। ਔਰ ਇਹ ਦੁੱਖ ਹਰ ਪ੍ਰਕਾਰ ਦੇ ਕਸ਼ਟ ਤੋਂ ਕਰੜਾ ਅਤੇ ਵਧੀਕ ਦੁਖਦਾਈ ਹੁੰਦਾ ਹੈ। ਸਾਰੇ ਨਰਕਾਂ ਦੇ ਕਹੇ ਦੁੱਖਾਂ ਤੋਂ ਇਹ ਦੁੱਖ ਭਾਰੂ ਹੈ। ਪਾਪੀਆਂ ਨੂੰ ਹਨੇਰਾ ਆਉਂਦਾ ਹੈ, ਪਾਪੀ ਇਕੱਲੇ ਆਉਂਦੇ ਹਨ, ਪਾਪੀ ਦੇ ਕਰਮਾਂ 'ਤੇ ਪੜਦਾ ਨਹੀਂ ਆਉਂਦਾ, ਉਸਨੂੰ ਪਾਪ ਕੀਤੇ ਦੀਦੇ ਹਨ, ਉਹ ਇਸ ਕਰਕੇ ਨੰਗਾ ਹੈ। ਨਰਕ ਘੋਰ ਬਹੁ ਦੁੱਖ ਕਣੇ, ਅਕਿਰਤ ਕਣਾ ਕਾ ਥਾਨ, ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੂਏ ਹਰਾਮ। ਸਿੰਘ, ਇਹ ਸੋਹਣੀ ਦੀ ਨਨਾਣ ਕੱਚਾ ਘੜਾ ਧਰਨ ਵਾਲੀ ਸਰੀਰ ਵਿੱਚ ਦੁਖੀ ਹੋ ਰਹੀ ਹੈ। ਸਾਈਂ, ਸਰੀਰ ਵਿੱਚ ਵੀ ਪਛਤਾਵਾ ਸਾੜਦਾ ਤਾਂ ਹੈ, ਪਰ ਦੁਆਲੇ ਲੋਕਾਂ ਦਾ ਹੋਣਾ, ਕੰਮ ਧੰਦੇ ਹੋਣੇ, ਦਿਲ ਕਿਸੇ ਵੇਲੇ ਭੁੱਲ ਜਾਂਦਾ ਅਤੇ ਹੋਰਨਾਂ ਰੋਜ਼ਿਆਂ ਵਿੱਚ ਪਰਚਦਾ ਰਹਿੰਦਾ ਹੈ। ਪਰ ਚੋਲਾ ਛੱਡ ਕੇ ਪਾਪੀਆਂ ਦੇ ਦੁਆਲੇ ਉਹਨਾਂ ਦੀ ਖੁਦਗਰਜ਼ੀ ਅਤੇ ਆਪ ਸੁਆਰਥੀ ਸੁਭਾਅ ਨਾਲ ਉਸਾਰੀ ਕੂੜ ਦੀ ਬਾਲੀ ਆਉਂਦੀ ਹੈ। ਅਰਥਾਤ ਉਹ ਇਕੱਲੇ ਹੁੰਮਸ ਧੁੰਮਸ ਵਿੱਚ ਆਉਂਦੇ ਹਨ ਅਤੇ ਨੰਗੇ ਆਉਂਦੇ ਹਨ। ਅਰਥਾਤ ਉਹਨਾਂ ਦੇ ਕਰਮ ਉਹਨਾਂ ਦੇ ਸਾਹਮਣੇ ਆਉਂਦੇ ਹਨ। ਉਹ ਉਲਾਮਿਆਂ ਨਾਲ ਆਪਣੇ ਆਪ ਨੂੰ ਕਲੇਸ਼ਾਤੁਰ ਕਰਦੇ ਹਨ। ਇਹ ਕੁੜੀ ਇਸ ਵੇਲੇ ਚੋਲਾ ਛੋੜ ਕੇ ਕੀਤੇ ਦਾ ਫਲ ਆਪਣੇ ਉਲਾਮਿਆਂ ਵਿੱਚ ਭੁਗਤ ਰਹੀ ਹੈ। ਸਿੰਘ, ਤਦ ਫਿਰ ਦੁਨੀਆਂ ਦੇ ਲੋਕ ਤਾਂ ਸਾਰੇ ਹੀ ਸਵਾਰਥੀ ਹਨ। ਪਿਆਰ ਜੇ ਕਿਸੇ ਪਾਸ ਹੈ ਤਾਂ ਨਿਸ਼ਾਨਾ ਗਲਤ ਹੈ। ਇਸ ਤਰ੍ਹਾਂ ਤਾਂ ਸਾਰੀ ਸ੍ਰਿਸ਼ਟੀ ਦੁੱਖ ਪਾਏਗੀ। ਕਿਰਪਾ ਕਰਕੇ ਆਪ ਸਮਰੱਥ ਹੋ, ਇਹਨਾਂ ਨੂੰ ਰੱਖੋ। ਸਾਈਂ, ਸੰਤਾ, ਮੈਂ ਸੰਸਾਰ ਯਾਤਰਾ ਦਾ ਕੰਮ ਪੂਰਾ ਕਰ ਆਇਆ ਹਾਂ ਅਤੇ ਮੇਰਾ ਕੰਮ ਹੁਣ ਉਹਨਾਂ ਦੀ ਸਹਾਇਤਾ ਕਰਨਾ ਹੈ ਜੋ ਸੰਸਾਰ ਛੱਡ ਕੇ ਆਉਣ। ਮੈਂ ਉਹਨਾਂ ਦੀ ਸੇਵਾ ਅਤੇ ਪਿਆਰ ਵਿੱਚ ਰਹਿੰਦਾ ਹਾਂ। ਸਿੰਘ, ਫਿਰ ਜੇ ਮੈਨੂੰ ਮੋੜ ਘੱਲੋ ਤਾਂ ਮੈਂ ਜਾ ਕੇ ਪੱਲੂ ਫੇਰ ਦਿਆਂ, ਸਾਰੇ ਜੱਗ ਵਿੱਚ ਦੁਹਾਈ ਦੇ ਦਿਆਂ। ਅੱਖੀਂ ਆ ਹਾਲ ਕੂੜੀਆਂ ਪ੍ਰੀਤਾਂ ਅਤੇ ਮਾੜੇ ਕੰਮ ਕੀਤਿਆਂ ਦੇ ਦੇਖ ਆਇਆ ਹਾਂ। ਹੇ ਲੋਕੋ, ਸਾਈਂ ਨਾਲ ਪ੍ਰੀਤ ਕਰੋ ਅਤੇ ਵੀਰੋ, ਕਰਮ ਸ਼ੁਭ ਕਰੋ। ਸਾਈਂ ਜੀ ਹੱਸ ਪਏ ਅਤੇ ਆਖਣ ਲੱਗੇ, ਹਰ ਭਾਲੇ ਪੁਰਸ਼ ਨੂੰ ਇਹ ਕਰਨਾ ਚਾਹੀਦਾ ਹੈ, ਪਰ ਜਿਨ੍ਹਾਂ ਨੂੰ ਤੂੰ ਸੁਆਰਨਾ ਚਿਤਵਦਾ ਹੈ ਉਹਨਾਂ ਦਾ ਇਹ ਹਾਲ ਹੈ। ਜਿਨਕੇ ਚਿਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿਤ ਉਦਾਸ, ਕੋਈ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ, ਵੇ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਪੁਨਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੁਐ ਮਤ ਹਾਰੀ। ਸੋ ਭਾਈ ਲੋਕੀ ਮੰਨਦੇ ਨਹੀਂ। ਸਿੰਘ ਕਿਉਂ ਨਹੀਂ ਲੋਕ ਮੰਨਣਗੇ? ਸਾਈਂ ਇਸ ਲਈ ਕਿ ਹੰਕਾਰ ਉਹਨਾਂ ਨੂੰ ਸੁਣਨ ਨਿਉਣ ਅਤੇ ਮੰਨਣ ਨਹੀਂ ਦਿੰਦਾ। ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆ ਗਏ ਖਿਨ ਪੀਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਕਰ ਦਰਗੈ ਸੀਜੈ, ਸਤਿਗੁਰ ਕਾ ਮਹਿਲ ਵਿਰਲਾ ਜਾਣੇ, ਸਦਾ ਰਹੇ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਹਿ ਬਹੋੜ। ਸਿੰਘ ਮਹਾਂਪੁਰਖ ਜੀ, ਸਾਈਂ ਕਿਰਪਾ ਦਾ ਥਾਂ ਵੀ ਤਾਂ ਹੈ ਨਾ, ਮਿਹਰ ਕਰੋ, ਮੈਨੂੰ ਥਾਪੜਾ ਦਿਓ, ਮੈਂ ਸੰਸਾਰ ਵਿੱਚ ਜਾ ਕੇ ਪੱਲੂ ਫੇਰਾ। ਸਾਈਂ ਮਿੱਤਰਾ, ਫਿਰ ਇਸ ਕੰਮ ਤੋਂ ਉੱਤਮ ਕੰਮ ਹੋਰ ਕੀ ਹੈ? ਤੂੰ ਜੇ ਆਪ ਤਰੇ ਤੇ ਆਪਣੇ ਨਾਲ ਹੋਰਾਂ ਨੂੰ ਵੀ ਤਾਰ ਲਿਆਵੇਂ ਤਾਂ ਤੇਰਾ ਇੱਥੇ ਉਹ ਆਦਰ ਹੋਵੇ ਕਿ ਦੇਖਣ ਨਾਲ ਹੀ ਪਤਾ ਲੱਗਦਾ ਹੈ। ਇਸੇ ਕਰਕੇ ਸਤਿਗੁਰ ਨੇ ਕਿਹਾ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਹੇ ਭਾਈ, ਬਿਖੇ ਕੌੜ ਤਣ ਸਗਲ ਮੈਂ, ਜਗਤ ਰਹੀ ਲਪਟਾਏ, ਨਾਨਕ ਜਿਨ ਵਿਚਾਰਿਆ ਮੀਠਾ ਹਰ ਕਾ ਨਾਮ। ਸਾਰੇ ਸੰਸਾਰ ਨੂੰ ਵਿਖਿਆ ਦੀ ਕੌੜ ਤਣ, ਹਾਂ ਕੌੜੀ ਜ਼ਹਿਰ ਚੜ ਰਹੀ ਹੈ, ਇਹਨਾਂ ਦਾ ਦਾਰੂ ਨਾਮ ਹੈ। ਤੂੰ ਮਰਿਆ ਤਾਂ ਨਹੀਂ, ਅਜੇ ਤਾਂ ਤੂੰ ਸੰਸਾਰ ਦੇ ਵਿੱਚ ਹੀ ਹੈ, ਤੇਰੀ ਦੇਹੀ ਇੱਕ ਬਰੇਤੀ ਪਰ ਪਈ ਹੈ, ਤੂੰ ਰੁੜ ਪਿਆ ਸੈਂ, ਪਰ ਸੰਸਾਰ ਯਾਤਰਾ ਜੇ ਸੰਪੂਰਨ ਨਹੀਂ ਸੀ ਹੋਈ, ਸੋ ਤੂੰ ਬਰੇਤੇ 'ਤੇ ਪਹੁੰਚਿਆ, ਬਿਰਛਾਂ ਵਿੱਚ ਅਟਕ ਗਿਆ, ਪਾਣੀ ਲੈ ਗਿਆ, ਸਾਈਂ ਨੇ ਤੈਨੂੰ ਬਚਾ ਲਿਆ ਹੈ। ਤੂੰ ਇਸ ਵੇਲੇ ਇੱਕ ਮੂਰਛਿਤ ਦਸ਼ਾ ਵਿੱਚ ਪਿਆ, ਇਹ ਕੌਤਕ ਤੱਕ ਰਿਹਾ ਹੈ ਕਿ ਤੈਨੂੰ ਉਹਨਾਂ ਗੱਲਾਂ ਦੀ ਸਾਫ ਸੰਸੇ ਰਹਿਤ ਸਮਝ ਆ ਜਾਵੇ, ਜੋ ਗੁਰੂ ਨਾਨਕ ਜਗਤ ਗੁਰ ਠੰਡੇ ਪਿਆਰੇ ਮਿੱਠੇ ਰਸੀਏ ਅਤੇ ਵੈਰਾਗੀ ਸਤਿਗੁਰੂ ਨਾਨਕ ਨੇ ਕਹੀਆਂ ਹਨ। ਹੋਰ ਤੂੰ ਅਜੇ ਮੋਇਆ ਨਹੀਂ ਹੈ, ਹੁਣ ਜਾਗਣਾ ਹੈ, ਸੰਸਾਰ ਵਿੱਚ ਵਿਚਰਨਾ ਹੈ, ਨਾਮ ਦਾ ਪਿਆਰਾ ਹੈ, ਤੂੰ ਆਪ ਤਰਿਆ ਹੈ, ਗੁਰੂ ਕਰੇ ਹੋਰਨਾਂ ਨੂੰ ਤਾਰੇ। ਸਿੰਘ, ਫਿਰ ਮੈਨੂੰ ਅਸੀਸ ਦਿਓ, ਮੈਂ ਜਗਤ ਨੂੰ ਬਚਾਵਾਂ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।